नाम कर्ता पुरुष निर्भो निर्वैर अकाल मूरत अजूनी सैभं गुरु प्रसाद श्री नानक पुरुषोत्तम परम्परावरनाथ युगल चरण मम वंदना धर पर धर कर माथ कहाँ तुच्छ प्रभु बुद्ध हमारी वर्ण सके मेहमा जो तिहारी हम ना सकत कर सिफत तुम्हारी आप ले हो तुम कथा सुधारी श्री वाहे गुरु साहेब जीओ सूही महला चौथा हर पहलड़ी लाव प्रवृत्ति कर्म दृढ़ाया बलराम जीओ बाणी ब्रह्मा वेद धर्म दृढ़ो पाप तजाया बलराम जीओ धर्म दृढ़ो हर नाम त्याओ सिमृत नाम दृढ़ाया सतगुर गुर पूराया राधो सब किलविख पाप गवाया सहज आनंद हुआ वडभागी मन हर हर मीठा लाया जन कहे नानक लाव पहली आरंभ काज रचाया जन कहे नानक लाव पहली आरंभ काज रचाया। परम सन्मान आवर साहिबे कमाल बारगाहे इनायत के मालिक कलयुगी जीवों के उद्धार करता साहिबे सहाबा ज्योत रूप हर आप महिमा दे मालक धन धन गुरु पिता श्री गुरुदेव गुरु ग्रंथ साहिब जी दे मुकद्दस कदमां दी पावन हाजरी भर रही गुरु प्यारी सात संगत गुरुदेव जी दी महान इनायत दा सदका साढ़े सारयां दे सिर ते बख्शिशमई रखे हथ दा सदका जीवन दा अज दा दिन भी प्राप्त होया है। और इस नवे दिन दी जो नवे जन्म समान है शुरुआत करन दा बल भी साहिब जी ने अपने चरण कमलां च प्रदान कीता है। सतगुरु जी दे दर तों निवाजे हुए महान रस कीर्तनियां तों सर्वत्र आशा पूर्ण करण हार श्री आशा की वार दे गायन सतगुरु जी ने मैरामत करदिया आप नूं सरवण करवाए हन। अज धन धन गुरु अर्जन देव पातशाह जी का मुबारक आगमन दिहाड़ा भी है जिस दी मुबारकबाद पेश करदिया लड़ीवार पातशाह जी दी बाणी दी विचार राही आप जी की सेवा कर सकीए। एकाग्रता अदब ते आनंद दी दात झोली च पै सके इसलिए जितने माता प्राता हाजरीन हाजरी पर रहे हो ਗੁਰਦੇਵ ਜੀ ਦੇ ਸ੍ਰੀ ਚਰਨ ਕਮਲਾਂ ਦਾ ਧਿਆਨ ਕਰਦਿਆਂ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਹਾਂਬੋਲ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ, ਜਿਨ੍ਹਾਂ ਪਾਵਨ ਬੋਲਾਂ ਰਾਹੀਂ ਸਤਿਗੁਰੂ ਜੀ ਨੇ ਚਾਰ ਅੰਮ੍ਰਿਤਮਈ ਵਿਚਾਰ ਜਗਤ ਦੀ ਝੋਲੀ 'ਚ ਪਾਏ ਨੇ। ਆਪ ਕਹਿੰਦੇ ਜੈਸੇ ਕਿਸੇ ਤ੍ਰੀਮਤ ਦਾ ਕਿਸੇ ਪੁਰਸ਼ ਦੇ ਨਾਲ ਵਿਵਾਹ ਹੁੰਦਾ, ਆਨੰਦ ਕਾਰਜ ਹੁੰਦਾ, ਅਤੇ ਇਹ ਆਨੰਦ ਕਾਰਜ ਹੋਣਾ ਮਾਨੋ ਜੀਵਨ ਦੀ ਪੂਰਨਤਾ ਹੈ। ਜੀਵਨ ਨੂੰ ਪੂਰਾ ਕਰਨ ਵਾਲੇ ਪਾਸੇ ਚੱਲਣ ਲਈ ਇੱਕ ਮਹਾਨ ਕਦਮ ਹੈ। ਬਿਲਕੁਲ ਇਸੇ ਤਰ੍ਹਾਂ ਕਰਤਾ ਪੁਰਖ ਦੇ ਨਾਲ ਜਦ ਕਿਸੇ ਜੀਵ ਆਤਮਾ ਦਾ ਮਿਲਣਾ ਆਉਂਦਾ ਹੈ, ਆਤਮਿਕ ਸੰਬੰਧ ਬਣਦਾ, ਅਤੇ ਸਭ ਤੋਂ ਪਹਿਲੀ ਬਰਕਤ ਉਸ ਦੀ ਝੋਲੀ 'ਚ ਪੈਂਦੀ ਹੈ। ਉਹ ਕਰਤਾ ਪੁਰਖ ਦੇ ਨਾਮ ਨਾਲ ਜੁੜ ਜਾਂਦਾ, ਨਾਮ ਜਪਣ ਲੱਗ ਪੈਂਦਾ। ਬੇਸ਼ੱਕ ਜਪ ਚੱਲਦੇ ਫਿਰਦੇ ਕਰੇ, ਬੈਠ ਕੇ ਕਰੇ, ਅੰਮ੍ਰਿਤ ਵੇਲੇ, ਦੁਪਹਿਰ ਵੇਲੇ ਜਾਂ ਸੰਧਿਆ ਵੇਲੇ, ਪਰਮਾਤਮਾ ਦੇ ਨਾਲ ਪਰਣਾਏ ਜਾਣ ਦਾ ਇਹ ਸਭ ਤੋਂ ਪਹਿਲਾ ਫੇਰਾ ਹੈ, ਹਿਰਦੇ ਵਿੱਚ ਨਾਮ ਦਾ ਆਉਣਾ ਔਰ ਨਾਮ ਨਾਲ ਜੁੜ ਜਾਣਾ। ਦੂਸਰਾ ਮਹਾਨ ਪਰਿਕਰਮਾ, ਦੂਸਰਾ ਫੇਰਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਇਹ ਗੁਰਮੁਖ ਜਨਾਂ ਦੇ ਨਾਲ ਮੇਲ ਹੋਇਆ। ਗੁਰੂ ਰੂਪ ਜੋ ਗੁਰਮੁਖ ਹੋ ਗਏ ਨੇ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਯਾਨੀ ਇੰਝ ਕਹਿ ਲਓ ਤਾਂ ਸਾਡਾ ਮੇਲ ਕਰਤਾ ਪੁਰਖ ਨਾਲ ਹੁੰਦਾ ਹੈ, ਜੇ ਨਾਮ ਦਾ ਜਪ ਹੋਵੇ ਅਤੇ ਗੁਰਮੁਖਾਂ ਦੀ ਸੰਗਤ ਹੋਵੇ। ਅਤੇ ਫਿਰ ਤੀਸਰੀ ਪਰਿਕਰਮਾ ਹੈ, ਨਾਮ ਦਾ ਜਪ ਕਰਦਿਆਂ ਕਰਦਿਆਂ, ਗੁਰਮੁਖਾਂ ਦੀ ਸੰਗਤ ਕਰਦਿਆਂ ਕਰਦਿਆਂ, ਗੁਰੂ ਦੀ ਸੰਗਤ ਵਿੱਚ ਬੈਠਦਿਆਂ ਐਸੀ ਮਹਾਨ ਬਰਕਤ ਬਣ ਜਾਂਦੀ ਹੈ। ਮਨ ਵਿੱਚ ਪ੍ਰਭੂ ਮਿਲਣ ਦੀ ਤਾਂਗ ਜਾਗ ਪੈਂਦੀ ਹੈ, ਮਨ ਵਿੱਚ ਬੈਰਾਗ ਪੈਦਾ ਹੁੰਦਾ, ਬਿਨ ਬੈਰਾਗ ਨਾ ਛੁੱਟ ਸਮਾਇਆ। ਅਤੇ ਫਿਰ ਚੌਥੇ ਮਿਲਾਪ ਦੀ ਲਾਮ ਹੈ, ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਸਭ ਤੋਂ ਪਹਿਲੀ ਜੋ ਮਹਾਨ ਬਰਕਤ ਹੈ ਕਰਤਾ ਪੁਰਖ ਨਾਲ ਪ੍ਰਣਾਏ ਜਾਣ ਦੀ, ਕਰਤਾ ਪੁਰਖ ਨਾਲ ਇੱਕਮਿੱਕ ਹੋਣ ਦੀ, ਉਹ ਕਰਤਾ ਪੁਰਖ ਦੇ ਨਾਮ ਨਾਲ ਜੁੜਨਾ ਹੈ, ਨਾਮ ਦੀ ਬਰਕਤ ਦਾ ਅਨੁਭਵ ਕਰਨਾ। ਬੜੇ ਮਹਾਂਬੋਲ ਮੇਰੇ ਸਾਹਿਬ ਨੇ ਆਖੇ ਨੇ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਸੰਸਾਰ 'ਤੇ ਦੋ ਤਰ੍ਹਾਂ ਦੀ ਵਿਚਾਰ ਦਿਖਾਈ ਪੈਂਦੀ ਹੈ, ਇੱਕ ਵਿਚਾਰ ਨਿਰਵਿਰਤੀ ਕਰਮ ਦੀ ਹੈ ਔਰ ਇੱਕ ਵਿਚਾਰ ਪ੍ਰਵਿਰਤੀ ਕਰਮ ਦੀ ਹੈ। ਨਿਰਵਿਰਤੀ ਕਰਮ ਕੀ ਹੈ? ਬਈ ਸੰਸਾਰ ਛੱਡ ਕੇ, ਕਾਰੋਬਾਰ ਪਰਿਵਾਰ ਵਰਤੋਂ ਵਿਵਹਾਰ ਛੱਡ ਕੇ ਅਤੇ ਦੂਰ ਜੰਗਲਾਂ ਵਿੱਚ ਜਾ ਕੇ ਸਾਧਨਾ ਕਰਨੀ, ਜਪ ਕਰਨਾ, ਆਰਾਧਨਾ ਕਰਨੀ, ਇਹ ਬੜਾ ਲੰਬਾ ਸਮਾਂ ਭਾਰਤ ਦੀ ਸਰਜ਼ਮੀਨ 'ਤੇ ਚੱਲਦਾ ਰਿਹਾ। ਵੱਡੇ ਵੱਡੇ ਰਾਜੇ ਮਹਾਰਾਜੇ ਵੀ ਇਸ ਸ਼ੌਕ ਵਿੱਚ ਪੈ ਕੇ ਬਈ ਜੰਗਲਾਂ 'ਚ ਜਾ ਕੇ ਜਪ ਕਰਨਾ ਹੈ ਅਤੇ ਮਨ ਕਰਤਾ ਪੁਰਖ ਨਾਲ ਜੁੜ ਜਾਏਗਾ। ਪਰ ਮਨ ਦੀ ਹਾਲਤ ਨੂੰ ਜੇ ਦੇਖੀਏ ਤਾਂ ਸਾਹਿਬ ਜੀ ਦੇ ਬਚਨ ਨੇ ਦੇਸ਼ ਛੋੜ ਪਰਦੇਸਹਿ ਤਾਇਆ ਪੰਚ ਚੰਡਾਲ ਨਾਲੇ ਲੈ ਆਇਆ। ਆਪਣਾ ਦੇਸ਼ ਛੱਡ ਕੇ ਪਰਾਏ ਦੇਸ਼ ਵਿੱਚ ਇਹ ਮਨੁੱਖ ਪਹੁੰਚ ਗਿਆ, ਪਰ ਫਿਰ ਆਪਣੇ ਅਵਗੁਣਾਂ ਨੂੰ ਛੱਡ ਕੇ ਨਹੀਂ ਆਇਆ, ਪੰਚ ਚੰਡਾਲ ਨਾਲੇ ਲੈ ਆਇਆ। ਐਸਾ ਵਿਚਾਰ ਭਾਰਤ ਦੀ ਸਰਜ਼ਮੀਨ 'ਤੇ ਚੱਲਦਾ ਰਿਹਾ ਬਈ ਘਰ ਬਾਰ ਪਰਿਵਾਰ ਕਾਰੋਬਾਰ ਛੱਡ ਦਿਓ ਤਾਂ ਨਾਮ ਜਪਿਆ ਜਾ ਸਕਦਾ। ਔਰ ਐਸੇ ਮਨੁੱਖ ਨੂੰ ਨਾਮ ਦਿੱਤਾ ਗਿਆ ਸੰਨਿਆਸੀ, ਅਤੇ ਸੰਨਿਆਸੀ ਦਾ ਮਤਲਬ ਹੈ ਜੋ ਸੰਸਾਰ ਤੋਂ ਨਿਆਸੀ ਹੋ ਗਿਆ, ਸੰਸਾਰ ਨਾਲੋਂ ਜਿਸਨੇ ਆਪਣਾ ਨਾਤਾ ਤੋੜ ਲਿਆ ਹੈ। ਹੁਣ ਕੋਈ ਇਸ ਤਰ੍ਹਾਂ ਦੇ ਲੋਕ ਦਿਖਾਈ ਨਹੀਂ ਪੈਂਦੇ ਜੋ ਘਰ ਬਾਰ ਰਾਜ ਮਹਿਲ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪ ਕਰਨ। ਹੁਣ ਕੁਝ ਇਸ ਤਰ੍ਹਾਂ ਦੇ ਲੋਕ ਦਿਖਾਈ ਨਹੀਂ ਪੈਂਦੇ, ਪਰ ਕੁਝ ਸਮਾਂ ਇਹ ਬੜਾ ਪ੍ਰਭਾਵਸ਼ਾਲੀ ਢੰਗ ਨਾਲ ਚੱਲਦਾ ਰਿਹਾ ਔਰ ਉਹਨਾਂ ਨੂੰ ਬੜੇ ਸਨਮਾਨ ਦੀ ਨਜ਼ਰ ਨਾਲ ਸੰਸਾਰ ਦੇਖਦਾ ਰਿਹਾ ਜੋ ਇਸ ਤਰ੍ਹਾਂ ਪਰਿਵਾਰ ਛੱਡ ਕੇ ਜਾਂਦੇ ਰਹੇ। ਅਤੇ ਹੁਣ ਇਸ ਤਰ੍ਹਾਂ ਦੇ ਲੋਕਾਂ ਦਾ ਨਾਂ ਦਿਖਾਈ ਪੈਣਾ ਇੱਕ ਗੱਲ ਦਾ ਆਪਣੇ ਆਪ ਵਿੱਚ ਸਬੂਤ ਹੈ ਬਈ ਇਹ ਸਾਧਨ ਕਾਰਗਾਰ ਨਹੀਂ ਹੈ ਔਰ ਇਹ ਸਾਧਨ ਸਦੀਵੀ ਨਹੀਂ ਹੈ। ਅਤੇ ਇਹ ਸਾਧਨ ਸਰਵਪ੍ਰਿਯ ਵੀ ਨਹੀਂ ਹੈ ਔਰ ਸਰਵਮਾਨ ਵੀ ਨਹੀਂ ਹੈ, ਨਾ ਇਸ ਨੂੰ ਸਾਰੇ ਮੰਨ ਸਕਦੇ ਨੇ ਔਰ ਨਾ ਸਾਰੇ ਕਰ ਸਕਦੇ ਨੇ, ਇਹ ਕਾਬਲੇ ਕਬੂਲ ਸਾਧਨ ਨਹੀਂ ਹੈ। ਇਸ ਲਈ ਹੁਣ ਉਸ ਤਰ੍ਹਾਂ ਦੇ ਸੰਨਿਆਸੀ ਉਸ ਤਰ੍ਹਾਂ ਦੇ ਯੋਗੀ ਮਹਾਂਯੋਗੀ ਦਿਖਾਈ ਨਹੀਂ ਪੈਂਦੇ। ਜਿਨ੍ਹਾਂ ਨੇ ਨਾਮ ਨਾਲ ਸ਼ਬਦ ਯੋਗੀ ਲਾਇਆ ਹੈ ਨਾ, ਉਹ ਵੀ ਮੈਂ ਅਰਜ਼ ਕਰਾਂ ਆਪਣੇ ਘਰ ਬਾਰ ਮਹਿਲ ਬਣਾ ਕੇ ਬੈਠੇ। ਚਲੋ ਮੁਕਤਸਰ ਮੈਂ ਅਰਜ਼ ਕਰਦਾ, ਇਸ ਤਰ੍ਹਾਂ ਦੀਆਂ ਸਾਧਨਾ ਕਰਨ ਦੇ ਨਾਲ ਕੋਈ ਆਖੇ ਮਨ ਟਿਕ ਜਾਏਗਾ, ਮਨ 'ਚੋਂ ਵਾਸਨਾ ਦਾ ਨਾਸ਼ ਹੋ ਜਾਏਗਾ, ਇੱਕ ਮਹਾਂਯੋਗੀ ਦੇ ਮਨ ਦੀ ਹਾਲਤ ਦਾ ਮੈਂ ਆਪ ਨਾਲ ਜ਼ਿਕਰ ਸਾਂਝਾ ਕਰਨਾ ਚਾਹੁੰਦਾ ਹਾਂ, ਜਿਸ ਦਾ ਜ਼ਿਕਰ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀ ਬਾਣੀ 'ਚ ਵੀ ਕੀਤਾ ਹੈ। ਔਰ ਬੜਾ ਵੱਡਾ ਰਾਜ ਘਰਾਨਾ ਛੱਡ ਕੇ ਮਹਾਰਾਜ ਵਿਕਰਮਾਦਿੱਤ ਦਾ ਭਰਾ ਸੀ ਮਹਾਰਿਸ਼ੀ ਭਰਥਰੀ, ਔਰ ਇਸ ਦਾ ਆਪਣਾ ਰਾਜ ਵੀ ਹੈ ਸੀ। ਕਹਿ ਨਾਨਕ ਸੁਣ ਭਰਥਰ ਜੋਗੀ ਖੀਵਾਂ ਅੰਮ੍ਰਿਤ ਧਾਰੇ, ਇਸ ਦਾ ਜ਼ਿਕਰ ਮੇਰੇ ਸਾਹਿਬ ਨੇ ਆਪਣੀ ਬਾਣੀ 'ਚ ਕੀਤਾ ਹੈ ਔਰ ਇਸ ਦਾ ਇੱਕ ਬੜਾ ਕੀਮਤੀ ਗ੍ਰੰਥ ਹੈ ਜਿਸ ਦਾ ਨਾਮ ਹੈ ਬੈਰਾਗ ਸ਼ਤਕ। ਇਸਨੇ ਬਹੁਤ ਸਾਰੇ ਗ੍ਰੰਥ ਹੋਰ ਵੀ ਲਿਖੇ ਨੇ, ਜੈਸੇ ਮਨੋਵ੍ਰਿੱਤੀ ਭਰਥਰੀ ਮਨੋਵ੍ਰਿੱਤੀ ਗ੍ਰੰਥ, ਇਸ ਤਰ੍ਹਾਂ ਨੀਤੀ ਸ਼ਤਕ ਬੈਰਾਗ ਸ਼ਤਕ, ਦੋ ਇਸ ਦੇ ਪ੍ਰਸਿੱਧ ਨੇ, ਇੱਕ ਨੀਤੀ ਸ਼ਤਕ ਇੱਕ ਬੈਰਾਗ ਸ਼ਤਕ। ਅਤੇ ਨੀਤੀ ਸ਼ਤਕ ਅਤੇ ਬੈਰਾਗ ਸ਼ਤਕ ਦਾ ਮਤਲਬ ਹੈ 100 ਬਚਨ ਉਹ ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਸਿਆਣਾ ਰਾਜਨੀਤਿਕ ਬਣ ਜਾਏ, ਅਤੇ 100 ਬਚਨ ਉਹ ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਜਿਹੜਾ ਆਪਣੇ ਅੰਦਰ ਬੈਰਾਗ ਪੈਦਾ ਕਰ ਸਕੇ। ਸ਼ਤਕ ਦਾ ਅਰਥ ਸੈਕੜਾ ਹੁੰਦਾ ਹੈ, 100 ਹੁੰਦਾ, ਅਤੇ 100 ਆਪਣੇ ਆਪ ਵਿੱਚ ਮੁਕੰਮਲ ਆਉਂਦਾ। ਇਸਨੇ ਗ੍ਰੰਥ ਇਸ ਖਿਆਲ ਨਾਲ ਲਿਖੇ ਬਈ ਜੋ ਇਹ ਮੇਰੇ 100 ਵਿਚਾਰ ਪੜ੍ਹ ਲਵੇਗਾ ਉਹ ਸਿਆਣਾ ਰਾਜਨੀਤਿਕ ਔਰ ਸਿਆਣਾ ਧਾਰਮਿਕ ਬੈਰਾਗੀ ਹੋ ਜਾਏਗਾ। ਉਸਨੇ ਆਪਣੇ ਮਨ ਦੀ ਹਾਲਤ ਜਿਵੇਂ ਲਿਖੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਬੜੇ ਧਿਆਨ ਪੂਰਵਕ ਆਪ ਸਰਵਣ ਕਰਨਾ ਕਹਿੰਦਾ ਜਾਚ ਜਾਚ ਕੈ ਆਹਾਰ ਨਾਹੀਂ ਸੋਪੈ ਸਵਾਦ ਵਾਰ। ਬੜੀ ਕਠਿਨ ਤਪੱਸਿਆ ਤਤਿਕਸ਼ਾ ਇਸਨੇ ਆਪਣੇ ਜੀਵਨ ਵਿੱਚ ਕੀਤੀ ਔਰ ਅੱਗੇ ਜਾਣਾ ਚਾਹਿਆ ਬਈ ਇਸ ਤਪੱਸਿਆ ਨਾਲ ਉਸ ਕਰਤਾ ਪੁਰਖ ਦੀ ਪ੍ਰਾਪਤੀ ਹੋ ਜਾਏ। ਕਹਿੰਦਾ ਮੈਂ ਜਿਹੜਾ ਭੋਜਨ ਕਰਨਾ ਆਉਂਦਾ ਨਾ ਅਤੇ ਜਿਸ ਘਰ ਵਿੱਚੋਂ ਭੋਜਨ ਮੰਗ ਕੇ ਖਾਣਾ ਆਉਂਦਾ, ਪਹਿਲੇ ਦੋ ਚਾਰ ਦਿਨ ਮੈਂ ਜਾ ਕੇ ਉਸ ਪਰਿਵਾਰ ਦੀ ਜਾਂਚ ਪੜਤਾਲ ਕਰਦਾ ਬਈ ਆਇਆ ਇਹਨਾਂ ਦੀ ਕਿਰਤ ਕੀ ਹੈ ਅਤੇ ਕਿਸ ਤਰ੍ਹਾਂ ਦੀ ਕਿਰਤ ਨਾਲ ਇਹ ਭੋਜਨ ਲੈ ਕੇ ਆਉਂਦੇ ਨੇ। ਸਾਡੇ ਦੇਸ਼ ਦੀ ਇੱਕ ਪੁਰਾਣੀ ਕਹਾਵਤ ਹੈ ਬਈ ਜੈਸਾ ਅੰਨ ਵੈਸਾ ਮਨ, ਜੈਸਾ ਪਾਣੀ ਵੈਸੀ ਬਾਣੀ। ਜਿਸ ਤਰ੍ਹਾਂ ਦਾ ਮਨੁੱਖ ਭੋਜਨ ਕਰੇਗਾ ਉਸਦਾ ਮਨ ਦੇ ਵਿਚਾਰ ਉਸ ਤਰ੍ਹਾਂ ਦੇ ਹੋ ਜਾਣਗੇ ਔਰ ਉਸ ਤਰ੍ਹਾਂ ਦਾ ਉਹਦੇ ਸਰੀਰ ਦੀ ਬਣਤਰ ਵੀ ਹੋ ਜਾਏਗੀ। ਜੇ ਕੋਈ ਸਹਿਜ ਵਾਲਾ ਸ਼ਾਂਤਵਿਕ ਭੋਜਨ ਕਰੇਗਾ ਉਹਦੇ ਸਰੀਰ ਦੀ ਚਿਹਰੇ ਦੀ ਰੂਪ ਰੇਖਾ ਵੀ ਸ਼ਾਂਤਮਈ ਅਤੇ ਸੁੰਦਰ ਹੋ ਜਾਏਗੀ ਅਤੇ ਜੇ ਕੋਈ ਤਾਮਸ ਭੋਜਨ ਕਰੇਗਾ ਉਹਦੇ ਚਿਹਰੇ ਦੀ ਆਭਾ ਵੀ ਉਹ ਜਿਹੀ ਹੋ ਜਾਂਦੀ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਾਂ, ਜ਼ਿਆਦਾ ਇਸ ਪਾਸੇ ਮੈਂ ਆਪ ਜੀ ਦਾ ਸਮਾਂ ਜ਼ਾਇਆ ਨਹੀਂ ਕਰਨਾ ਚਾਹੁੰਦਾ। ਜੈਸਾ ਅੰਨ ਵੈਸਾ ਮਨ, ਜੈਸਾ ਪਾਣੀ ਵੈਸੀ ਬਾਣੀ। ਅਤੇ ਜਿਹੋ ਜਿਹੀ ਧਰਤੀ ਦਾ ਪਾਣੀ ਮਨੁੱਖ ਪੀਂਦਾ ਹੈ ਨਾ ਉਸਦਾ ਬੋਲ ਚਾਲ ਲੱਭੋ ਲਹਿਜ਼ਾ ਬਿਲਕੁਲ ਉਸ ਤਰ੍ਹਾਂ ਦਾ ਹੋ ਜਾਂਦਾ ਜਿਸ ਤਰ੍ਹਾਂ ਦੇ ਥਾਂ 'ਤੇ ਉਹ ਰਹਿਣ ਲੱਗ ਪੈਂਦਾ। ਔਰ ਪਾਣੀ ਦੀ ਤਾਸੀਰ ਬੜੀ ਜਲਦੀ ਜਲਦੀ ਬਦਲਦੀ ਹੈ, ਤਕਰੀਬਨ 20-22 ਮੀਲਾਂ ਬਾਅਦ ਪਾਣੀ ਦੀ ਤਾਸੀਰ ਬਦਲ ਜਾਂਦੀ ਹੈ ਔਰ ਭਾਸ਼ਾ ਦਾ ਲਹਿਜ਼ਾ ਬਦਲ ਜਾਂਦਾ। ਦੂਰ ਕਿਉਂ ਜਾਈਏ, ਤੁਸੀਂ ਮਾਝੇ ਤੋਂ ਸ਼ੁਰੂ ਕਰ ਲਓ, ਮਾਲਵੇ ਤੱਕ ਆ ਜਾਓ, ਦੁਆਬਾ ਵਿਚਕਾਰ ਪੈਂਦਾ ਹੈ ਅਤੇ ਦੁਆਬੇ ਦੇ ਇਲਾਕੇ ਦੀ ਵੀ ਭਾਸ਼ਾ ਵੱਖ ਵੱਖ ਹੈਗੀ ਹੈ। ਹੁਸ਼ਿਆਰਪੁਰ ਵਾਲੇ ਪਾਸੇ ਨੂੰ ਜਾ ਕੇ ਦੇਖੋਗੇ ਅਤੇ ਹੋਰ ਭਾਸ਼ਾ ਦਿਖਾਈ ਪੈਂਦੀ, ਅਤੇ ਹਰੀਕੇ ਵੱਲ ਜਾ ਕੇ ਦੇਖੀਏ ਤਾਂ ਹੋਰ ਭਾਸ਼ਾ ਬਦਲ ਜਾਂਦੀ ਹੈ। ਪੰਜਾਬ ਵਿੱਚ ਹੀ ਤੁਸੀਂ ਕਈ ਦਫਾ ਇਸ ਤਰ੍ਹਾਂ ਪੰਜਾਬੀ ਬੋਲਦੇ ਹੋਏ ਲੋਕਾਂ ਨੂੰ ਸੁਣੋਗੇ, ਇੰਜ ਲੱਗਦਾ ਪਤਾ ਨਹੀਂ ਕਿਸੇ ਦੂਜੇ ਮੁਲਕ ਵਿੱਚ ਆ ਗਏ। ਲਾਲੜੂ ਦਾ ਇਲਾਕਾ ਪੰਜਾਬੀ ਦਾ ਲੱਭੋ ਲਹਿਜ਼ਾ ਕੁਛ ਹੋਰ ਹੈਗਾ ਹੈ, ਔਰ ਇਸ ਤਰ੍ਹਾਂ ਬਠਿੰਡੇ ਚਲੇ ਜਾਓ ਅਤੇ ਫਿਰ ਕੁਛ ਲੱਭੋ ਲਹਿਜ਼ਾ ਹੋਰ ਹੈਗਾ ਹੈ। ਜਿਸ ਤਰ੍ਹਾਂ ਦਾ ਅੰਨ ਉਸ ਤਰ੍ਹਾਂ ਦਾ ਮਨ, ਜਿਸ ਤਰ੍ਹਾਂ ਦਾ ਜਲ ਉਸ ਤਰ੍ਹਾਂ ਦਾ ਬੋਲਚਾਲ ਮਨੁੱਖ ਦਾ ਹੋ ਜਾਂਦਾ। ਤੁਸੀਂ ਅੰਗਰੇਜ਼ੀ ਨੂੰ ਹੀ ਦੇਖ ਲਓ, ਕਦੀ ਯੂਨਾਈਟਿਡ ਕਿੰਗਡਮ ਜਾ ਕੇ ਦੇਖੋ, ਉੱਥੋਂ ਦੀ ਅੰਗਰੇਜ਼ੀ ਹੋਰ ਹੈ, ਅਮੈਰੀਕਾ ਦੀ ਹੋਰ ਹੈ, ਕੈਨੇਡਾ ਦਾ ਲੱਭੋ ਲਹਿਜ਼ਾ ਕੁਝ ਆਪਣਾ ਵੱਖਰੇ ਤੌਰ ਦਾ ਹੈ। ਇਸ ਲਈ ਭਰਥਰੀ ਕਹਿੰਦਾ ਮੈਂ ਪਹਿਲੇ ਭੋਜਨ ਦੀ ਜਾਂਚ ਪੜਤਾਲ ਕਰਦਾ ਬਈ ਇੱਥੇ ਰਹਿਣ ਵਾਲੇ ਲੋਕ ਚੋਰੀ ਨਾਲ ਤਾਂ ਧਨ ਨਹੀਂ ਇਕੱਠਾ ਕਰਦੇ, ਆਪਣੀ ਉਪਜੀਵਤਾ ਨਹੀਂ ਇਕੱਠੀ ਕਰਦੇ, ਇਸ ਕਰਕੇ ਮੈਂ ਪਹਿਲੇ ਪਰਿਵਾਰ ਦੀ ਜਾਂਚ ਕਰਦਾ, ਫਿਰ ਜੋ ਭੋਜਨ ਮਿਲ ਜਾਏ ਉਸ ਦੀ ਜਾਂਚ ਕਰਦਾ। ਇਸਨੇ ਇੱਕ ਤੋਮਰ ਰੱਖਿਆ ਹੋਇਆ ਸੀ ਜਿਹਨੂੰ ਤੰਬੂਰਾ ਕਹਿੰਦੇ ਨੇ, ਟੁੱਟਿਆ ਹੋਇਆ ਕੱਦੂ ਦਾ ਅੱਧਾ ਸੁੱਕਿਆ ਹੋਇਆ ਹਿੱਸਾ ਭਾਂਡੇ ਦੀ ਤਰ੍ਹਾਂ, ਉਸ ਵਿੱਚ ਪਾਣੀ ਪਾ ਛੱਡਦਾ ਸੀ ਅਤੇ ਇੱਕ ਘਰ ਵਿੱਚ ਮੰਗਦਾ ਸੀ ਅਤੇ ਉਹ ਲਿਆ ਕੇ ਚਾਵਲ ਦਾਲ ਸਬਜ਼ੀ ਜੋ ਇਸਨੂੰ ਰੋਟੀ ਮਿਲਦੀ ਸੀ ਪਾਣੀ 'ਚ ਡੋਬ ਦਿੰਦਾ ਸੀ। ਅਤੇ ਪਤਾ ਕਿਉਂ ਬਈ, ਨਮਕ ਸਾਰਾ ਵਿੱਚੋਂ ਖੁਰ ਜਾਏ, ਘਿਓ ਤੇਲ ਸਾਰਾ ਖੁਰ ਜਾਏ ਅਤੇ ਮੇਰਾ ਮਨ ਸਵਾਦਾਂ ਵਿੱਚ ਨਾ ਜਾਵੇ, ਫਿਰ ਉਹਦੇ 'ਚੋਂ ਇੱਕ ਨਿਵਾਲਾ ਪਕੜ ਕੇ ਅਤੇ ਬਿਨਾਂ ਚੱਬਿਆਂ ਹੀ ਅੰਦਰ ਲੰਘਾਉਂਦਾ ਸੀ। ਦੂਜੀ ਗ੍ਰਾਹੀ ਦੂਜਾ ਨਿਵਾਲਾ ਆਪਣੇ ਮੂੰਹ ਵਿੱਚ ਨਹੀਂ ਰੱਖਦਾ ਸੀ ਅਤੇ ਭੁੱਖ ਕਿੰਨੀ ਕੁ ਲੱਥੇਗੀ, ਇੱਕ ਨਿਵਾਲੇ ਨਾਲ ਸਰੀਰ ਬਿਲਕੁਲ ਸੁੱਕ ਸੁੱਕ ਕੇ ਹੱਡੀਆਂ ਦੀ ਮੁੱਠੀ ਇਸਦਾ ਰਹਿ ਗਿਆ ਸੀ। ਉਹਦੇ ਬੋਲ ਬੜੇ ਕੀਮਤੀ ਨੇ, ਕਹਿੰਦੇ ਜਾਚ ਜਾਚ ਕੈ ਆਹਾਰ ਨਹੀਂ ਸੋਪੈ ਸਵਾਦ ਮਾਰ, ਸਰੀਰ ਮਤਰ ਏਕ ਮਾਰ, ਵਾਰ ਧੂਖ ਧੂਪ ਪਾਪ ਭੂਖ ਤਾਪ ਕੋ ਆਵਾਰ। ਅਤੇ ਉਹ ਵੀ 24 ਘੰਟਿਆਂ ਵਿੱਚ ਇੱਕ ਦਫ਼ਾ ਇੱਕ ਨਿਵਾਲਾ ਖਾਣਾ, ਤਾਂ ਕਿ ਮਨ ਕਾਬੂ ਵਿੱਚ ਆ ਜਾਏ ਅਤੇ ਮਨ ਦੀਆਂ ਵਾਸਨਾਵਾਂ ਮੁੱਕ ਜਾਣ ਅਤੇ ਮਨ 'ਤੇ ਮੈਂ ਸਵਾਰ ਹੋ ਜਾਵਾਂ। ਬੜੀ ਕਠਿਨ ਸਾਧਨਾ ਕਰਦਾ ਰਿਹਾ ਔਰ ਕਹਿੰਦਾ, ਫਿਰ ਸੀਨ ਚੀਰ ਗੋਦਰੀ, ਅਨੇਕ ਲੀਰ ਸੌਂ ਕਰੀ, ਕਰੀ ਉਜਾਰ ਜੌਂ ਪਰੀ, ਨਾ ਜੋਬਨੋ ਅਧੈਨ ਗ੍ਰੰਥ ਵਾਰ ਵਾਰ। ਅਤੇ ਮੈਂ ਪੁਰਾਣੀਆਂ ਫਟੀਆਂ ਮੈਲੀਆਂ ਕੁਚੈਲੀਆਂ ਜਿਹੜੀਆਂ ਬਸਤੀਆਂ ਦੇ ਬਾਹਰ ਲੀਰਾਂ ਪਈਆਂ ਹੁੰਦੀਆਂ ਨੇ ਨਾ, ਉਹ ਇਕੱਠੀਆਂ ਕਰਕੇ ਉਹਨਾਂ ਨਾਲ ਆਪਣੀ ਗੋਦੜੀ ਬਣਾਈ ਹੈ ਔਰ ਇਸ ਨਾਲ ਮੈਂ ਆਪਣਾ ਗੁਜ਼ਾਰਾ ਕਰਦਾ। ਸੀਨ ਚੀਰ ਗੋਦਰੀ, ਅਨੇਕ ਲੀਰ ਸੌਂ ਕਰੀ, ਕਰੀ ਉਜਾਰ ਝੌਂਪੜੀ। ਅਤੇ ਬਹੁਤ ਵੱਡਾ ਛੱਪਰ ਵੀ ਮੈਂ ਨਹੀਂ ਪਾਇਆ, ਇੱਕ ਮਾਮੂਲੀ ਜਿਹੀ ਝੌਂਪੜੀ ਬਣਾ ਲੈਂਦਾ ਹਾਂ, ਦੋ ਦਰਖਤਾਂ ਦੀਆਂ ਟਹਿਣੀਆਂ ਨੂੰ ਆਪਸ ਵਿੱਚ ਫਸਾ ਕੇ ਅਤੇ ਝੌਂਪੜੀ ਵਰਗਾ ਦ੍ਰਿਸ਼ ਬਣ ਜਾਂਦਾ। ਅਤੇ ਫਿਰ ਸਵੇਰੇ ਜਾਂਦਾ ਹੋਇਆ ਉਹਨਾਂ ਨੂੰ ਖੋਲ੍ਹ ਜਾਂਦਾ ਵੀ ਮੇਰਾ ਇਹ ਮਨ ਵੀ ਨਾ ਆ ਜਾਏ ਬਈ ਫਲਾਣੇ ਥਰਾਂ ਮੇਰੀ ਝੌਂਪੜੀ ਹੈ ਅਤੇ ਉੱਥੇ ਮੈਂ ਜਾਣਾ ਹੈ, ਜਿੱਥੇ ਰਾਤ ਪੈ ਜਾਏ ਉੱਥੇ ਹੀ ਗੁਜ਼ਾਰਦਾ ਔਰ ਫਿਰ ਦਿਨੇ ਦਰਖਤਾਂ ਕੋਲੋਂ ਮਾਫ਼ੀ ਮੰਗ ਕੇ ਬਈ ਰਾਤ ਤੁਹਾਡੀਆਂ ਟਹਿਣੀਆਂ ਖਿੱਚੀ ਰੱਖੀਆਂ। ਮੈਂ ਉਹ ਬਣਾਈ ਹੋਈ ਝੌਂਪੜੀ ਉਜਾੜ ਜਾਂਦਾ, ਕਰੀ ਉਜਾਰ ਝੌਂਪੜੀ, ਨਾ ਜੋਬਨੋ ਸਫੈਦ ਵਾਰ। ਅਤੇ ਹੁਣ ਮੇਰੀ ਅਵਸਥਾ ਜੋਬਨਮਈ ਵੀ ਨਹੀਂ ਹੈਗੀ ਅਤੇ ਮੇਰੀ ਅਵਸਥਾ ਵੀ ਬੁਢਾਪੇ ਤੱਕ ਪਹੁੰਚ ਗਈ ਹੈ। ਓਮ ਸੈਨ ਕੋ ਬਨੋ, ਨਾ ਸੰਗ ਸਾਕ ਗੋ ਗਨੋ, ਸਰੀਰ ਮਾਤਰ ਪੋਖਨੋ ਅਧੈਨ ਗ੍ਰੰਥ ਵਾਰ ਵਾਰ। ਪਰ ਫਿਰ ਕਹਿੰਦਾ ਹੈ, ਹਾਏ ਹਾਏ ਭੋਗ ਚਾਹ, ਨਾਹੇ ਮੈਂ ਤਜੇ ਅਜੇਪ, ਮੇਰੇ ਮਨ ਬੈਲ ਕੋ ਸਵਾਰ, ਬੈਲ ਕੇ ਸਵਾਰ। ਸ਼ਿਵਜੀ ਦਾ ਉਪਾਸ਼ਕ ਸੀ ਅਤੇ ਉਸਨੂੰ ਪ੍ਰਾਰਥਨਾ ਕਰਦਾ, ਕਹਿੰਦਾ ਹਾਲੇ ਵੀ ਮੇਰਾ ਮਨ ਪਰਮਾਤਮਾ 'ਚ ਨਹੀਂ ਜਾਂਦਾ, ਮੇਰਾ ਮਨ ਵਾਸਨਾ 'ਚ ਹੀ ਜਾਂਦਾ, ਮੇਰਾ ਮਨ ਰਾਮ ਦੇ ਚਿੰਤਨ ਵਿੱਚ ਨਹੀਂ ਜਾਂਦਾ, ਮੈਂ ਬੁੱਢੜਾ ਹੋ ਗਿਆ, ਚੱਲਣ ਫਿਰਨ ਤੋਂ ਮੁਸ਼ਕਲ ਹੋ ਗਿਆ, ਅਤੇ ਹਾਲੇ ਵੀ ਮੇਰਾ ਮਨ ਕਾਮ 'ਚ ਹੀ ਜਾਂਦਾ, ਰਾਮ 'ਚ ਮੇਰਾ ਮਨ ਕੋਈ ਨਹੀਂ ਜਾਂਦਾ। ਅਤੇ ਹੇ ਸ਼ਿਵਜੀ, ਤੂੰ ਤਾਂ ਬੈਲ ਦੀ ਸਵਾਰੀ ਕਰਨ ਵਾਲਾ ਹੈ ਅਤੇ ਮੇਰੇ ਵਾਸਤੇ ਸਭ ਤੋਂ ਵੱਡਾ ਬੈਲ ਮੇਰਾ ਮਨ ਹੀ ਹੈਗਾ ਹੈ, ਇਸ ਕਰਕੇ ਮੇਰੇ ਮਨ ਨੂੰ ਵੀ ਸਵਾਰ ਦੇ। ਮੇਰੇ ਮਨ ਬੈਲ ਕੋ ਸਵਾਰ, ਬੈਲ ਕੇ ਸਵਾਰ। ਰੋਂਦਾ ਰਿਹਾ ਸਾਰੀ ਜ਼ਿੰਦਗੀ, ਮਨ ਵਸ ਵਿੱਚ ਨਹੀਂ ਆਇਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਮਿਲਾਪ ਹੋਇਆ ਅਤੇ ਸਤਿਗੁਰੂ ਪਾਤਸ਼ਾਹ ਨੇ ਨਾਮ ਨਾਲ ਜੋੜਿਆ, ਕਹੇ ਨਾਨਕ ਸੁਣ ਪਰਥਰ ਜੋਗੀ, ਖੀਵਾਂ ਅੰਮ੍ਰਿਤ ਤਾਰੇ। ਐ ਪਰਥਰੀ, ਪ੍ਰਸੰਨਤਾ ਪ੍ਰੇਮ ਅਤੇ ਮਨ ਦਾ ਖੇੜਾ, ਮਨ ਦਾ ਜੁੜਨਾ ਨਾਮ ਨਾਲ ਹੁੰਦਾ ਹੈ। ਜਦ ਵੀ ਕੋਈ ਨਾਮ ਨਾਲ ਜੁੜ ਜਾਂਦਾ, ਇਹ ਸਭ ਤੋਂ ਵੱਡੀ ਪਰਮਾਤਮਾ ਦੀ ਬਾਰਗਾਹ ਦੀ ਦਾਤ ਹੈ, ਕਿਸੇ ਦਾ ਮਨ ਨਾਮ ਵਿੱਚ ਜੁੜ ਜਾਏ। ਬੜੇ ਬ੍ਰਹਮ ਗਿਆਨ ਲਬਰੇਜ਼ ਬੋਲ ਨੇ ਮੇਰੇ ਸਾਹਿਬ ਜੀ ਦੇ, ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰੜਾਇਆ, ਬਲਰਾਮ ਜੀਓ। ਕਰਤਾ ਪੁਰਖ ਨੇ ਮੈਰਾਮਤ ਕੀਤੀ, ਸੰਸਾਰ ਵਿੱਚ ਪ੍ਰਵਿਰਤ ਹੁੰਦਿਆਂ, ਕਾਰੋਬਾਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਨਾਮ ਨਾਲ ਜੋੜ ਦਿੱਤਾ। ਬੜੇ ਮਹਾਂ ਬੋਲ ਸਤਿਗੁਰੂ ਪਾਤਸ਼ਾਹ ਜੀ ਦੇ, ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਪਾਪ ਤਜਾਇਆ, ਬਲਰਾਮ ਜੀਓ। ਹੇ ਮੇਰੇ ਸੋਹਣੇ ਰਾਮ, ਹੇ ਕਰਤਾ ਪੁਰਖ, ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ ਅਤੇ ਮੇਰੇ ਵਾਸਤੇ ਤੇਰੀ ਬਾਣੀ ਹੀ ਬ੍ਰਹਮਾ ਦਾ ਵੇਦ ਹੈ। ਭਾਵ ਮੈਂ ਕਿਸੇ ਵੇਦ ਸ਼ਾਸਤਰ ਅਤੇ ਹੋਰ ਸਿਮਰਤੀਆਂ ਆਦਿਕ ਦੀ ਸਿੱਖਿਆ ਨੂੰ ਨਹੀਂ ਪ੍ਰਵਾਨ ਕਰਦਾ, ਮੈਂ ਕੇਵਲ ਤੇਰੀ ਬਾਣੀ ਨੂੰ ਪ੍ਰਵਾਨ ਕਰਦਾ ਹਾਂ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ, ਅਤੇ ਧਰਮ ਨੂੰ ਦ੍ਰਿੜ ਕਰਨਾ, ਧਰਮ ਦਾ ਅਖਰੀ ਅਰਥ ਬਣਦਾ ਹੈ ਨਿਯਮ, ਗੁਰੂ ਦੇ ਨਿਯਮ ਨੂੰ ਦ੍ਰਿੜ ਕਰਨਾ, ਨਾਮ ਜਪਣਾ ਤਦੋਂ ਸਫਲ ਹੁੰਦਾ ਹੈ ਜਦੋਂ ਅਸੀਂ ਨਾਲ ਗੁਰੂ ਦੇ ਨਿਯਮ ਅਨੁਸਾਰ ਵੀ ਚੱਲਦੇ ਹਾਂ। ਜਿਤਨੀ ਦੇਰ ਕਿਸੇ ਵਸਤੂ ਨੂੰ ਨਿਯਮ ਵਿੱਚ ਨਾ ਪਾਈਏ, ਉਤਨੀ ਦੇਰ ਉਸ ਵਿੱਚ ਜਿਹੜਾ ਬਲ ਹੁੰਦਾ ਹੈ ਨਾ, ਸਮਰੱਥਾ ਹੁੰਦੀ ਹੈ, ਉਹ ਪ੍ਰਗਟ ਨਹੀਂ ਹੁੰਦੀ, ਉਹ ਆਪਣੀ ਕਾਰਜਸ਼ੀਲਤਾ ਵਿੱਚ ਚੱਲਦਾ ਹੋਇਆ ਦਿਖਾਈ ਨਹੀਂ ਪੈਂਦਾ ਜਿਤਨੀ ਦੇਰ ਉਸ ਨੂੰ ਨਿਯਮ ਵਿੱਚ ਨਾ ਲਿਆਈਏ। ਇਹ ਮਾਇਕ ਚੱਲਦਾ ਪਿਆ ਨਾ, ਇੱਕ ਨਿਯਮ ਵਿੱਚ ਚੱਲਦਾ ਪਿਆ ਹੈ, ਅਤੇ ਮੇਰਾ ਮਾਇਕ ਦਾ ਹੀ ਨਿਯਮ ਨਹੀਂ ਹੈ, ਇਹ ਜਿਹੜੇ ਸਾਊਂਡ ਬਾਕਸ ਰੱਖੇ ਨੇ ਇਹਨਾਂ ਦਾ ਵੀ ਬਾਕਾਇਦਾ ਇੱਕ ਨਿਯਮ ਹੈ ਬਈ ਇਹਨਾਂ ਨੂੰ ਕਿੰਨੇ ਫਾਸਲੇ 'ਤੇ ਰੱਖਣਾ ਹੈ। ਜਿਹੜੇ ਸਾਊਂਡ ਸਪੈਸ਼ਲਿਸਟ ਨੇ ਨਾ, ਉਹ ਜਾਣਦੇ ਨੇ ਬਈ ਇਹਨਾਂ ਨੂੰ ਕਿਵੇਂ ਰੱਖੀਦਾ ਹੈ, ਅਤੇ ਜੇ ਸਿਰਫ ਇਹਨਾਂ ਨੂੰ ਰੱਖਣ ਦਾ ਹੀ ਢੰਗ ਨਾ ਹੋਵੇ, ਅਤੇ ਫਿਰ ਜ਼ਿਆਦਾ ਸਮਾਂ ਵਿਸਲ ਸੁਣਦੀ ਰਹਿੰਦੀ ਹੈ, ਗੱਲਬਾਤ ਨਹੀਂ ਸੁਣਦੀ। ਕਿਸੇ ਵੀ ਵਸਤੂ ਦੀ ਸ਼ਕਤੀ ਸਮਰੱਥਾ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਉਸ ਦੇ ਨਿਯਮ ਵਿੱਚ ਰੱਖਿਆ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ, ਉਦਾਹਰਣ ਮੈਂ ਬਹੁਤ ਦਫ਼ਾ ਸੰਗਤਾਂ 'ਤੇ ਨਜ਼ਰ ਕਰਦਾ ਰਹਿੰਦਾ ਹਾਂ, ਇਹ ਜਿਸ ਪਾਵਨ ਅਸਥਾਨ 'ਤੇ ਤੁਸੀਂ ਬੈਠੇ ਹੋ ਨਾ, ਇਹ ਸਾਰਾ ਮਕਾਨ, ਇਹ ਸਾਰਾ ਹਾਲ ਮਹਾਰਾਜ ਜੀ ਦਾ ਹਵਾ ਨਾਲ ਭਰਿਆ ਹੋਇਆ ਹੈ। ਇੱਥੇ ਪਵਨ ਮੌਜੂਦ ਹੈ, ਕਈ ਅਗਰ ਉਸਦੀ ਘਨਸ਼ਮਤਾ ਨੂੰ ਦੇਖੀਏ ਤਾਂ ਹਜ਼ਾਰਾਂ ਪੌਂਡ ਹਵਾ ਇੱਥੇ ਮੌਜੂਦ ਹੈਗੀ ਹੈ। ਜਿਸ ਹਾਲ ਵਿੱਚ ਤੁਸੀਂ ਬੈਠੇ ਹੋ, ਮਾੜਾ ਜਿਹਾ ਹੱਥ ਹਿਲਾ ਕੇ ਦੇਖੋਗੇ ਤਾਂ ਹਵਾ ਹੱਥ ਨਾਲ ਸਪਰਸ਼ ਕਰਨ ਲੱਗ ਪਏਗੀ। ਥੋੜ੍ਹੀ ਹਵਾ ਨਹੀਂ ਹੈ, ਬਹੁਤ ਜ਼ਿਆਦਾ ਹਵਾ ਇਸ ਹਾਲ ਵਿੱਚ ਮੌਜੂਦ ਹੈ, ਅਤੇ ਤੁਸੀਂ ਛੋਟਾ ਜਿਹਾ ਇੱਕ ਕਾਗਜ਼ ਦਾ ਟੁਕੜਾ ਸੂਈ ਦੀ ਨੋਕ ਜਿੰਨਾ ਉੱਪਰ ਕਰਕੇ ਨਾ ਆਪਣੀ ਨਜ਼ਰ ਦੇ ਸਾਹਮਣੇ ਉਸ ਨੂੰ ਛੱਡ ਦੇਵੋ, ਉਹ ਤੁਹਾਡੇ ਪੈਰਾਂ 'ਚ ਗਿਰ ਜਾਏਗਾ। ਹਵਾ ਤਾਂ ਬਥੇਰੀ ਹੈ, ਪਰ ਹਵਾ ਉਸ ਕਾਗਜ਼ ਦੇ ਟੁਕੜੇ ਨੂੰ ਚੁੱਕਣ ਦੀ ਵੀ ਸਮਰੱਥਾ ਨਹੀਂ ਰੱਖਦੀ। ਪਤਾ ਕਿਉਂ? ਹਵਾ ਖੁੱਲ੍ਹੀ ਫਿਰਦੀ ਪਈ ਹੈ ਔਰ ਕਿਸੇ ਨਿਯਮ 'ਚ ਬੱਝੀ ਹੋਈ ਨਹੀਂ ਹੈ। ਅਤੇ ਜਦ ਇਸੇ ਹੀ ਹਵਾ ਦੇ 30-32 ਪੌਂਡ ਇਸਦੀ ਜੋ ਸ਼ਮਤਾ ਹੈ, ਇਸਦੇ ਮਾਪ ਤੌਲ ਕਰਨ ਦਾ ਜਿਹੜਾ ਤਰੀਕਾ ਇਜ਼ਾਦ ਕੀਤਾ ਗਿਆ, 30-32 ਪੌਂਡ ਹਵਾ ਇੱਕ ਟਾਇਰ ਵਿੱਚ ਪਾ ਕੇ ਨਿਯਮ 'ਚ ਬੰਨ ਦਿੰਦੇ ਹਾਂ ਅਤੇ ਉੱਪਰੋਂ ਉਹਦਾ ਕੈਪ ਬੰਦ ਕਰ ਦਿੰਦੇ ਹਾਂ, ਫਿਰ ਆਪਣੇ ਭਾਰ ਨਾਲੋਂ ਅਨੰਤ ਗੁਣਾ ਭਾਰ ਹਵਾ ਚੁੱਕ ਕੇ ਚੱਲ ਪੈਂਦੀ। ਇਹ ਹਵਾਈ ਜਹਾਜ਼ ਨੂੰ ਤਾਂ ਹੀ ਤਾਂ ਹਵਾਈ ਜਹਾਜ਼ ਕਹਿੰਦੇ ਨੇ, ਏਅਰੋਪਲੇਨ ਕਹਿੰਦੇ ਨੇ, ਕਿਉਂਕਿ ਹਵਾ ਨਾਲ ਹੀ ਚੱਲਦਾ। ਸਮੁੰਦਰੀ ਟ੍ਰੈਫਿਕ ਸਾਰਾ ਹਵਾ ਨਾਲ ਚੱਲਦਾ ਹੈ, ਤਮਾਮ ਕਾਰਖਾਨੇ, ਫੈਕਟਰੀਆਂ ਹਾਈਡਰੋਲਿਕ ਸਿਸਟਮ ਨਾਲ ਚੱਲਦੀਆਂ ਨੇ, ਔਰ ਉਹ ਹਾਈਡਰੋਲਿਕ ਸਿਸਟਮ ਹਵਾ ਨੂੰ ਵੈਕਿਊਮ ਕਰਕੇ ਬਣਾਇਆ ਜਾਂਦਾ ਹੈ। ਟ੍ਰੇਨਾਂ ਚੱਲਦੀਆਂ ਨੇ, ਟਰੱਕ ਚੱਲਦੇ ਨੇ, ਮੋਟਰ ਕਾਰਾਂ ਚੱਲਦੀਆਂ ਨੇ, ਇਹ ਸਾਰੇ ਸੰਸਾਰ ਦਾ ਸਿਸਟਮ ਇਸ ਹਵਾ ਨਾਲ ਚੱਲਦਾ ਹੈ, ਪਰ ਜਦੋਂ ਇਸ ਨੂੰ ਇੱਕ ਨਿਯਮ ਵਿੱਚ ਬੰਨਿਆ ਜਾਂਦਾ ਉਦੋਂ ਇਹ ਚੱਲਦਾ ਹੋਇਆ ਦਿਖਾਈ ਪੈਂਦਾ। ਖੁੱਲ੍ਹੀ ਫਿਰਦੀ ਹਵਾ ਵਿੱਚ ਉਹ ਸਮਰੱਥਾ ਪ੍ਰਗਟ ਨਹੀਂ ਹੁੰਦੀ, ਉਹ ਸ਼ਕਤੀ, ਉਹ ਪਾਵਰ ਜਨਰੇਟ ਨਹੀਂ ਹੁੰਦੀ, ਜਿਸ ਕਰਕੇ ਉਹ ਦੂਜੀਆਂ ਚੀਜ਼ਾਂ ਨੂੰ ਸੰਭਾਲ ਸਕਦੀ ਹੋਵੇ। ਬਿਲਕੁਲ ਇਸ ਤਰ੍ਹਾਂ ਵਾਹਿਗੁਰੂ ਮੰਤਰ ਦੇ ਉਚਾਰਨ ਦਾ ਵੀ ਸਤਿਗੁਰੂ ਜੀ ਨੇ ਇੱਕ ਨਿਯਮ ਬਣਾਇਆ ਹੈ, ਅਤੇ ਨਾਲ ਮਰਿਆਦਾ ਦਾ ਵੀ ਇੱਕ ਨਿਯਮ ਬਣਾਇਆ ਹੈ। ਜਦੋਂ ਉਸ ਨਿਯਮ ਅਨੁਸਾਰ ਚੱਲਦਿਆਂ ਅਸੀਂ ਗੁਰੂ ਦਾ ਜਪ ਕਰਦੇ ਹਾਂ, ਫਿਰ ਗੁਰਮੰਤਰ ਦੇ ਵਿੱਚੋਂ ਗੁਰੂ ਦਾ ਬਲ ਪ੍ਰਗਟ ਹੋ ਜਾਂਦਾ, ਔਰ ਇਸ ਬਲ ਨੂੰ, ਇਸ ਨਿਯਮ ਨੂੰ ਮਹਾਰਾਜ ਆਪਣੇ ਸ਼ਬਦਾਂ 'ਚ ਧਰਮ ਸ਼ਬਦ ਦੇ ਰਾਹੀਂ ਪ੍ਰਗਟ ਕਰਦੇ ਨੇ। ਕਹਿੰਦੇ ਨੇ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਸਾਰਾ ਗਿਆਨ ਧਿਆਨ, ਸਾਰਾ ਵੇਦ ਸ਼ਾਸਤਰਾਂ ਦਾ ਮਹਾਨ ਤੱਤ ਸਾਰ ਗੁਰੂ ਦੀ ਬਾਣੀ ਵਿੱਚ ਮੌਜੂਦ ਹੈ। ਜੋ ਚੀਜ਼ ਹੋਰ ਕਿਧਰੇ ਵੀ ਨਹੀਂ ਹੈ, ਉਹ ਬਾਣੀ 'ਚ ਮੌਜੂਦ ਹੈ। ਇਸ ਕਰਕੇ ਬਾਣੀ ਨਾਲ ਜੁੜ ਕੇ, ਗੁਰੂ ਦੇ ਨਿਯਮ ਨਾਲ ਜੁੜ ਕੇ ਅੰਦਰੋਂ ਪਾਪਾਂ ਦਾ ਅਤੇ ਜਨਮਾਂ ਜਨਮਾਂ ਦੇ ਪਾਪਾਂ ਦੇ ਫਲ ਦਾ ਨਾਸ਼ ਹੋ ਜਾਂਦਾ। ਧਰਮ ਦ੍ਰਿੜ ਹੋ, ਹਰ ਨਾਮ ਧਿਆਵੋ, ਇਹ ਦੋ ਗੱਲਾਂ ਨਾਲ ਨਾਲ ਚੱਲਦੀਆਂ ਨੇ। ਅਸੀਂ ਦੋ ਚੀਜ਼ਾਂ ਨੂੰ ਇਕੱਠਾ ਦੇਖਦੇ ਹਾਂ, ਬਿਨਾਂ ਕਾਰਨ ਦੇ ਕਾਰਜ ਹੋ ਨਹੀਂ ਸਕਦਾ। ਜਿਹੜੇ ਵੀਰ ਦਸਤਾਰ ਸਜਾ ਕੇ ਬੈਠੇ ਨੇ ਨਾ, ਉਹ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਵੀ ਜਦੋਂ ਆਈਨੇ ਦੇ ਸਾਹਮਣੇ ਖੜ੍ਹੇ ਹੋ ਕੇ ਅਸੀਂ ਦਸਤਾਰ ਸਜਾਉਂਦੇ ਹਾਂ ਅਤੇ ਫਿਰ ਨਾਲੇ ਸਾਡੇ ਹੱਥ ਵਿੱਚ ਦਸਤਾਰ ਆਉਂਦੀ ਹੈ ਅਤੇ ਨਾਲੇ ਦਿਮਾਗ ਵਿੱਚ ਨਿਯਮ ਹੁੰਦਾ ਵੀ ਦਸਤਾਰ ਦੇ ਲੜ ਕਿਵੇਂ ਰੱਖਣੇ ਨੇ। ਉਹਨਾਂ ਦਾ ਫਰਕ ਇੱਕੋ ਜਿਹਾ ਹੋਵੇ, ਉਹ ਨਿਯਮ ਸਾਡੇ ਅੰਦਰ ਮੌਜੂਦ ਹੈ। ਦੋ ਚੀਜ਼ਾਂ, ਇੱਕ ਦਸਤਾਰ ਅਤੇ ਇੱਕ ਦਸਤਾਰ ਨੂੰ ਸਜਾਉਣ ਦਾ ਨਿਯਮ। ਨਿਯਮ ਬੜੀ ਵੱਡੀ ਚੀਜ਼ ਹੈ। ਇਹ ਗੱਲ ਠੀਕ ਹੈ ਕਿ ਸਰੀਆ, ਸੀਮੈਂਟ, ਇੱਟਾਂ, ਗਾਰਾ, ਲੱਕੜਾਂ ਆਦਿਕ ਲੱਗ ਕੇ ਇੱਕ ਮਕਾਨ ਤਿਆਰ ਹੋ ਜਾਂਦਾ ਹੈ, ਪਰ ਇੱਕ ਮਕਾਨ ਨੂੰ ਤਿਆਰ ਕਰਨ ਵਾਸਤੇ ਤੁਸੀਂ ਸਾਰਾ ਸਮਾਨ ਲਿਆ ਕੇ ਰੱਖ ਦਿਓ, ਸਰੀਏ ਦਾ ਢੇਰ ਲਾ ਦਿਓ, ਇੱਟਾਂ ਨਾਲ ਰਸਤੇ ਜਾਮ ਕਰ ਦਿਓ, ਸਰੀਆ, ਰੇਤਾ, ਬਜ਼ਰੀ ਸਭ ਰੱਖ ਦਿਓ, ਤਾਂ ਉਹ ਸਾਜੋ ਸਮਾਨ ਕੀ ਮਕਾਨ ਬਣ ਜਾਏਗਾ। ਫਿਰ ਇੱਟਾਂ ਦੇ ਭੱਠੇ ਨੂੰ ਭੱਠਾ ਨਾ ਆਖਿਆ ਜਾਏ, ਮਕਾਨ ਹੀ ਆਖਿਆ ਜਾਏ, ਕਿਉਂਕਿ ਉੱਥੇ ਇੱਟਾਂ ਬਹੁਤ ਮੌਜੂਦ ਹੁੰਦੀਆਂ ਨੇ। ਮਕਾਨ ਜਿਸ ਚੀਜ਼ ਨਾਲ ਬਣਦਾ ਹੈ ਨਾ, ਉਹ ਮਿਸਤਰੀ ਦੇ ਮਾਮਾਰ ਦੇ ਹੱਥ ਵਿੱਚ ਇੱਕ ਬਾਰੀਕ ਜਿਹਾ ਧਾਗਾ ਹੁੰਦਾ ਔਰ ਉਹਨੂੰ ਸੂਤਰ ਕਹਿੰਦੇ ਨੇ। ਉਹ ਨਿਯਮ ਹੈਗਾ ਹੈ, ਜਿਸ ਨਿਯਮ ਦੇ ਤਹਿਤ 100-100 ਮੰਜ਼ਲਾਂ ਇਮਾਰਤਾਂ ਖੜ੍ਹੀਆਂ ਨੇ ਔਰ ਡਿੱਗਦੀਆਂ ਨਹੀਂ ਪਈਆਂ। ਉਸ ਨੂੰ ਸਮਾਨ ਦੇ ਨਾਲ ਨਾਲ ਨਿਯਮ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਮਹਾਰਾਜ ਨੇ ਇਹ ਅਗੰਮੀ ਬੋਲ ਬਾਣੀ 'ਚ ਆਖੇ ਨੇ, ਕਹਿੰਦੇ ਨੇ ਇੱਕ ਨਾਮ ਦਾ ਜਪ ਕਰਨਾ, ਇਹ ਨਾਮ ਦਾ ਜਪ ਹੋ ਗਿਆ ਸਾਰਾ ਸਾਜੋ ਸਮਾਨ, ਅਤੇ ਨਿਯਮ ਨਾਲ ਫਿਰ ਇਸ ਨਾਮ ਦੇ ਬਲ ਨੂੰ ਪ੍ਰਾਪਤ ਕਰਨਾ। ਧਰਮ ਦ੍ਰਿੜ ਹੋ, ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਮਹਾਰਾਜ ਕਹਿੰਦੇ ਨੇ ਤਮਾਮ ਸਿਮਰਤੀਆਂ ਵਿੱਚ ਵੀ ਉਹ ਖੇਡ ਦਿਖਾਈ ਨਹੀਂ ਪੈਂਦੀ ਜੋ ਗੁਰੂ ਦੇ ਨਾਮ 'ਚ ਪ੍ਰਗਟ ਹੁੰਦੀ। ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲਵਿਖ ਪਾਪ ਗਵਾਇਆ। ਗੁਰੂ ਪੂਰੇ ਦੇ ਚਰਨ ਕਮਲਾਂ ਨਾਲ ਜੁੜ ਕੇ ਉਹਦੀ ਆਰਾਧਨਾ, ਉਹਦਾ ਸਤਿਕਾਰ, ਉਹਦੇ ਬਚਨ ਮੰਨਦਿਆਂ ਹੋਇਆਂ ਸਾਰੇ ਕਿਲਵਿਖ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਫਿਰ ਕੀ ਅਵਸਥਾ ਬਣਦੀ ਹੈ? ਸਾਹਿਬ ਕਹਿੰਦੇ ਨੇ ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮਿੱਠਾ ਲਾਇਆ। ਪਹੁੰਚਣਾ ਸਹਿਜ ਤੱਕ ਹੈ, ਪਹੁੰਚਣਾ ਆਨੰਦ ਤੱਕ ਹੈ। ਇਸ ਲਈ ਹਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਨੰਦ ਸਾਹਿਬ ਪੜ੍ਹਿਆ ਜਾਂਦਾ ਹੈ। ਇਹ ਦੋ ਚੀਜ਼ਾਂ ਸਾਰੀ ਦੁਨੀਆ ਦੇ ਧਰਮ ਮੰਦਰਾਂ ਵਿੱਚ ਨਹੀਂ ਹੈਗੀਆਂ ਜੋ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹੈਗੀਆਂ ਨੇ। ਉਹ ਮਹਾਨ ਪਹਿਲੀ ਅਵਸਥਾ ਹੈ ਆਨੰਦ। ਕਿਧਰੇ ਹੋਰ ਆਨੰਦ ਨਹੀਂ ਪੜਿਆ ਜਾਂਦਾ, ਕੇਵਲ ਆਨੰਦ ਤੱਕ ਪਹੁੰਚਣ ਦੀ ਜੁਗਤ ਅਤੇ ਆਨੰਦ ਸਾਹਿਬ ਜੀ ਦਾ ਪਾਠ, ਇਹ ਗੁਰੂ ਨਾਨਕ ਦੇ ਘਰ ਹੀ ਪੜਿਆ ਜਾਂਦਾ, ਅਤੇ ਇਹ ਬੋਲ ਵੀ ਹੋਰ ਕਿਧਰੇ ਨਹੀਂ ਆਖੇ ਜਾਂਦੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਦੋ ਮਹਾਨ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਗੁਰੂ ਦੇ ਨਾਮ ਵਿੱਚੋਂ। ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮਿੱਠਾ ਲਾਇਆ। ਅਤੇ ਮਨ ਵਿੱਚ ਕਰਤਾ ਪੁਰਖ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ। ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਜਿਹੜਾ ਮਨੁੱਖ ਇਹ ਚਾਹੇ ਮੇਰਾ ਪਰਮਾਤਮਾ ਨਾਲ ਆਨੰਦ ਕਾਰਜ ਹੋ ਜਾਏ, ਮੈਂ ਪਰਮਾਤਮਾ ਨਾਲ ਪ੍ਰਣਾਇਆ ਜਾਵਾਂ, ਫਿਰ ਉਸਨੂੰ ਇਹ ਕਰਨਾ ਪਵੇਗਾ। ਇਹ ਪਹਿਲਾ ਫੇਰਾ ਆਰੰਭ ਕਰਨਾ ਹੈ, ਕਰਤਾ ਪੁਰਖ ਦੇ ਨਾਮ ਨਾਲ ਜੁੜਨਾ। ਭਾਵੇਂ ਤੁਸੀਂ ਅੰਮ੍ਰਿਤ ਛਕਿਆ ਹੈ, ਭਾਵੇਂ ਨਹੀਂ ਛਕਿਆ, ਫਿਰ ਸਵੇਰੇ ਉੱਠ ਕੇ ਜਾਪ ਕਰਨਾ ਬੜਾ ਜ਼ਰੂਰੀ ਹੈ। ਭਾਵੇਂ ਤੁਸੀਂ ਅੱਧਾ ਘੰਟਾ ਹੀ ਬੈਠ ਕੇ ਵਾਹਿਗੁਰੂ ਮੰਤਰ ਦਾ ਜਪ ਕਰੋ, ਜਿਸ ਨੇ ਜਾਪ ਕਰਨਾ ਪ੍ਰਾਰੰਭ ਕਰ ਦਿੱਤਾ, ਸਮਝ ਲਓ ਕਰਤਾ ਪੁਰਖ ਨਾਲ ਪਹਿਲਾ ਫੇਰਾ ਉਹਦਾ ਲੈਣਾ ਪ੍ਰਾਰੰਭ ਹੋ ਗਿਆ। ਇਹ ਬੜਾ ਜ਼ਰੂਰੀ ਹੈ ਸਦਕੇ ਜਾਂਦਿਆਂ ਹੋਇਆਂ ਜਪ ਕਰਨਾ। ਅਗਲੀ ਪੰਕਤੀ ਵਿੱਚ ਮਹਾਰਾਜ ਜੀ ਨੇ ਸਤਸੰਗਤ ਦੀ ਬਰਕਤ ਦਾ ਜ਼ਿਕਰ ਕੀਤਾ ਹੈ, ਪਰ ਇਸ ਵੇਲੇ ਵਕਤ ਦਾ ਤਕਾਜ਼ਾ, ਜ਼ਿਆਦਾ ਖੁਲਾਸੇ ਵਿੱਚ ਮੈਂ ਜਾ ਨਹੀਂ ਸਕਦਾ। ਬਾਕੀ ਵਿਚਾਰ ਕੱਲ੍ਹ ਸਵੇਰੇ ਦੇ ਦੀਵਾਨ ਆਪ ਜੀ ਦੇ ਨਜ਼ਰ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਪੰਗਤੀਆਂ ਸਾਹਿਬ ਦੀਆਂ ਤੁਸੀਂ ਚੇਤੇ ਰੱਖਣੀਆਂ, ਜਿਸ ਵਿੱਚ ਸਾਹਿਬ ਨੇ ਦੂਜੀ ਲਾਮ ਦਾ ਜ਼ਿਕਰ ਕੀਤਾ, ਹਰ ਦੂਜੜੀ ਲਾਵ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ ਨਿਰਭਉ ਪੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਇਹ ਵਿਚਾਰ ਕੱਲ੍ਹ ਆਪ ਜੀ ਦੇ ਨਜ਼ਰ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਬੜੀ ਇਕਾਗਰਤਾ ਨਾਲ, ਅਦਬ ਨਾਲ ਸਾਰਿਆਂ ਨੇ ਸਰਵਣ ਕੀਤਾ ਹੈ। ਗੁਰੂ ਬਾਬਾ ਸਾਰਿਆਂ ਦੀਆਂ ਝੋਲੀਆਂ ਆਪਣੇ ਨਾਮ ਦੀ ਬਰਕਤ ਨਾਲ ਭਰ ਦੇਵੇ, ਅਤੇ ਅਸੀਂ ਪ੍ਰਭੂ ਪਤੀ ਨਾਲ ਪਹਿਲਾ ਫੇਰਾ ਆਰੰਭ ਕਰੀਏ। ਜੈਸੇ ਜਵਾਨੀ ਵਿੱਚ ਮਨੁੱਖ ਦਾ ਆਨੰਦ ਕਾਰਜ ਹੋ ਜਾਣਾ ਚਾਹੀਦਾ ਹੈ ਨਾ, ਬੁਢਾਪੇ ਵਿੱਚ ਫਿਰ ਸਰੀਰ ਅਤੇ ਮਨ ਉਸ ਕਾਬਲ ਨਹੀਂ ਰਹਿੰਦੇ। ਇੱਕ ਸਮਾਂ ਹੈਗਾ ਆਨੰਦ ਕਾਰਜ ਕਰਨ ਦਾ, ਵਿਆਹ ਮੈਰਿਜ ਕਰਨ ਦਾ ਬਾਕਾਇਦਾ ਇੱਕ ਸਮਾਂ ਸਿਆਣੇ ਪੁਰਖਾਂ ਨੇ 25-26 ਸਾਲ ਉਮਰ ਨਿਯਤ ਕੀਤਾ ਹੈ। ਇਸੇ ਤਰ੍ਹਾਂ ਨਾਮ ਦਾ ਜਾਪ ਵੀ ਜਵਾਨੀ ਤੋਂ ਪਹਿਲੇ ਹੀ ਸ਼ੁਰੂ ਕਰਨਾ ਚਾਹੀਦਾ ਹੈ, ਜਵਾਨੀ ਹੁੰਦਿਆਂ ਹੁੰਦਿਆਂ ਤੱਕ ਮਨੁੱਖ ਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਏ। ਪਰ ਸਾਡਾ ਤਾਂ ਬੜਾ ਸਮਾਂ ਲੰਘ ਗਿਆ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਪਰ ਹੁਣ ਸਹਿਜ ਪਾਠ ਸਾਹਿਬ ਜੀ ਦੀ ਸਮਾਪਤੀ ਹੋਣੀ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਜ ਮੁਬਾਰਕ ਆਗਮਨ ਦਿਹਾੜੇ ਨੇ, ਉਹਨਾਂ ਦੀ ਕੋਟਾਨ ਕੋਟ ਮੁਬਾਰਕਬਾਦ ਪੇਸ਼ ਕਰਦਿਆਂ, ਦਾਸ ਗੁਰੂ ਫਤਿਹ ਦਾ ਖਾਸਤਕਾਰ ਹੈ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।